ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਸਨ ਔਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਾਦਾ ਜੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿੱਥੇ ਸ਼ਾਂਤੀ ਸਬਰ ਅਤੇ ਗਿਆਨ ਜਗਤ ਨੂੰ ਵੰਡਦੇ ਰਹੇ ਉੱਥੇ ਨਾਵੀਂ ਗੱਦੀ ਦਾ ਜ਼ਿਕਰ ਵੀ ਸਿੱਖ ਜਗਤ ਨੂੰ ਦੇ ਗਏ ਬਾਬਾ ਬਕਾਲੇ। ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰ ਰਾਏ ਸਾਹਿਬ ਜੀ ਅਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਅਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੱਕੇ ਭਰਾ ਪੰਜ ਸਾਹਿਬਜ਼ਾਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ। ਇਸ ਨਾਤੇ 'ਚ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਜੀ ਨੇ ਤੋ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਹੈ ਔਰ ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ। ਦਰਅਸਲ ਇਹ ਗੱਦੀ ਅਤੇ ਜੋਤ ਹੈ ਨਾ ਕਿ ਸਰੀਰ ਹੈ। ਗੁਰੂ ਨਾਨਕ ਦੀ ਜੋਤ ਘਰ ਬਦਲਦੀ ਰਹੀ, ਪਹਿਲਾ ਘਰ, ਦੂਜਾ ਘਰ, ਤੀਜਾ ਘਰ, ਚੌਥਾ ਘਰ, ਜਿਸ ਨੂੰ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ ਕਹੀਏ, ਹੁਣ ਮਹੱਲੇ ਨਾਵੇਂ ਵਿੱਚ ਆਈ। ਹੁਣ ਮਹਿਲ ਜਿਹੜਾ ਹੈ ਨਾਵਾਂ ਹੈ, ਹੁਣ ਟਿਕਾਣਾ ਨਾਵਾਂ ਹੈ, ਜੋਤ ਉਹੀ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜਦ ਇਹ ਸ਼ਬਦ ਨਿਕਲੇ ਨੇ ਬਾਬਾ ਬਕਾਲੇ, ਉਸ ਵਕਤ ਗਾਲਬਨ 26 ਸਾਲ ਹੋ ਗਏ ਸਨ ਬਕਾਲੇ ਦੇ ਵਿੱਚ, ਭੋਰੇ ਵਿੱਚ ਰਹਿੰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਮਾਤਾ ਨਾਨਕੀ ਅਤੇ ਸੁਪਤਨੀ ਗੁਜਰੀ ਜੀ ਨਾਲ ਨਾਨਕੇ ਪਿੰਡ ਬਾਬਾ ਬਕਾਲੇ ਆ ਗਏ। ਪਰ ਆਪ ਦੀ ਰਹਿਣ ਸਹਿਣ ਦੀ ਬਿਰਤੀ ਨਿਆਰੀ, ਭੋਰੇ 'ਚ ਹੀ ਬੈਠੇ ਰਹਿਣਾ। ਦਰਅਸਲ ਇਹਦਾ ਇਹ ਮਤਲਬ ਨਹੀਂ ਕੋਈ ਜਪ ਤਪ ਕਰਕੇ ਸੁਰਤ ਉੱਚੀ ਕਰਨੀ ਸੀ, ਆਪ ਤੇ ਪਰਮ ਪੁਰਖ ਸਨ। ਬਚਪਨ ਤੋਂ ਹੀ ਭਗਤੀ ਭਾਵਨਾ ਅਕਾਲ ਪੁਰਖ ਤੋਂ ਲੈ ਕੇ ਆਏ ਨੇ, ਲੇਕਿਨ ਇੱਕ ਲੰਬੇ ਕੰਮ ਦੀ ਤਿਆਰੀ ਲਈ ਆਪ ਨੂੰ ਭੋਰੇ 'ਚ ਬੈਠਣਾ ਪਿਆ। ਕਿਉਂ ਕਿ ਆਪ ਨੂੰ ਦਿਸ ਪਿਆ ਸੀ ਕਿ ਦੇਸ਼ ਦਾ ਕਲਿਆਣ, ਦੇਸ਼ ਦੀ ਸੰਸਕ੍ਰਿਤੀ ਇਸੇ ਢੰਗ ਨਾਲ ਬਚਾਈ ਜਾ ਸਕਦੀ ਹੈ, ਦੇਸ਼ ਦਾ ਧਾਰਮਿਕ ਪਤਨ ਨਾ ਹੋਵੇ ਅਤੇ ਦੇਸ਼ ਦੀ ਧਾਰਮਿਕ ਦੁਨੀਆ ਨੂੰ ਕੇਵਲ ਇੱਕੋ ਹੀ ਜ਼ਰੀਏ ਨਾਲ ਬਚਾਇਆ ਜਾ ਸਕਦਾ ਹੈ ਕਿ ਦੇਸ਼ ਦਾ ਕੋਈ ਬਹੁਤ ਵੱਡਾ ਸੰਤ ਮਹਾਂਪੁਰਖ ਕੁਰਬਾਨੀ ਦੇਵੇ, ਆਪਣਾ ਸੀਸ ਭੇਟ ਕਰੇ। ਤੋ ਤਿਆਰੀ ਦੇ ਜੁਟੇ ਨੇ ਇਸ ਦੇਸ਼ ਦੇ ਉੱਤੋਂ, ਦੇਸ਼ ਦੀ ਸੰਸਕ੍ਰਿਤੀ ਦੇ ਉੱਤੋਂ ਆਪਣਾ ਸੀਸ ਨਿਛਾਵਰ ਕਰਨ ਲਈ, ਆਪਣਾ ਸੀਸ ਭੇਟ ਕਰਨ ਲਈ। ਆਪ ਬ੍ਰਹਮ ਗਿਆਨ ਦੀ ਮੂਰਤੀ ਨੇ, ਲੇਕਿਨ ਫਿਰ ਵੀ 26 ਸਾਲ ਤੱਕ ਭੋਰੇ ਵਿੱਚ ਰਹੇ ਅਤੇ ਜਦ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਰਚਨਾ ਤੋਂ ਨਿਕਲਿਆ ਬਾਬਾ ਬਕਾਲੇ, ਤਾਂ ਆਪ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਤੋਂ ਵੱਡਾ ਤਿਆਗ ਰੂਹੇ ਜ਼ਮੀਨ ਦੇ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ। ਆਪ ਸਭ ਕੁਛ ਨੇ ਛੁਪ ਕੇ ਬੈਠੇ ਨੇ, ਕਿਸੇ ਨੇ ਪ੍ਰਗਟ ਕਰ ਦਿੱਤਾ ਹੈ, ਕੁਰਬਾਨ ਹੋ ਗਏ ਨੇ, ਨਿਛਾਵਰ ਹੋ ਗਏ ਨੇ ਦੇਸ਼ ਤੋਂ ਔਰ ਧਰਮ ਤੋਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪ ਦੇ ਆਏ ਸ਼ਬਦ ਬੈਰਾਗ ਦੀ ਮੂਰਤੀ ਨੇ। ਧਰਮ ਤੇ ਈਸ਼ਵਰ ਦੀ ਪ੍ਰਾਪਤੀ ਲਈ ਬੈਰਾਗ ਮੁੱਖ ਸਾਧਨ ਹੈ। ਬੈਰਾਗ ਤੋਂ ਬਿਨਾਂ ਕੋਈ ਵੀ ਰਾਗ ਮੰਡਲ ਪਰਮਾਤਮਾ ਤੱਕ ਨਹੀਂ ਪਹੁੰਚਿਆ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗ ਰਾਇਆ। ਆਪ ਦਾ ਭੋਲਾ ਸੁਭਾਅ, ਆਪ ਦਾ ਭੋਲਾਪਣ ਤੇ ਆਪ ਦੇ ਬੈਰਾਗ ਦੀ ਮੂਰਤੀ ਇਤਨਾ ਪ੍ਰਭਾਵਿਤ ਕਰਦੀ ਸੀ ਜਗਤ ਨੂੰ ਕਿ ਭੋਲੇ ਭਾਏ ਤੇ ਬੈਰਾਗ ਦੇ ਪ੍ਰਵਾਨੇ ਆਪ ਦੇ ਆਲੇ ਦੁਆਲੇ ਇਕੱਤਰ ਰਹਿੰਦੇ ਸਨ, ਆਪ ਤੋਂ ਸਿੱਖਿਆ ਲੈਂਦੇ ਸਨ, ਆਪ ਤੋਂ ਦੀਕਸ਼ਾ ਲੈਂਦੇ ਸਨ। ਇਹ ਸਭ ਕੁਛ ਵੱਧਦਾ ਹੋਇਆ ਦੇਖ ਕੇ ਵਕਤ ਦੇ ਸਤਾਧਾਰੀਆਂ ਨੂੰ ਚੰਗਾ ਨਹੀਂ ਲੱਗਿਆ। ਵਕਤ ਦੇ ਸਤਾਧਾਰੀਆਂ ਨੇ ਇਹ ਵੀ ਦੇਖਿਆ ਕਿ ਕਸ਼ਮੀਰ ਹਿੰਦੁਸਤਾਨ ਦਾ ਇੱਕ ਜ਼ਰਖੈਜ਼ ਇਲਾਕਾ ਹੈ, ਖੂਬਸੂਰਤ ਇਲਾਕਾ ਹੈ। ਨੂਰ ਜਹਾਂ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਸੀ, اگر فردوس بروئے زمین استو ہمیں استو ہمیں استو ہمیں استو. اگر کوئی فردوس جنت بہشت سورگ زمین دیتے ہے تا پھر اہی ہے اہی ہے اہی ہے. کشمیر دے جہلم دے کنڈے دیتے نور جہاں نے اے واق اچارن کیتے بس اہی جنت ہے اہی جنت ہے اہی جنت ہے. اس جنت دے چاہوں انیکاں ہی پانی دے جھرنے تے دریا نکل دے سن جو اگاں چل کے میدانی علاقیاں نو سرسبز کر دے سن شاداب کر دے سن. صرف پانی دے جھرنے اتھوں نہیں نکل دے سن, کشمیر دے چوں گیان دے جھرنے بھی نکل دے سن. گیان دی گنگا بھی پھٹ دی سی. کشمیر رشی کشیپ دی اولاد دا دیش, رشی منیاں دا دیش, تیرتھاں دا علاقہ, ودوان پنڈتاں دی بھومی. جس طرح اچے پہاڑا تو جھرنے تھلے آ کے دریا تھلے آ کے میدانی علاقیاں نو سرسبز کردے سن, اس طرح پہاڑاں تو تھلے لے کے اے ودوان جگت دا کلیان کردے سن گیان دے کے وچار دے کے اور اس طریقے نال رب نال جوڑ دے سن. وقت دے ستاداری پانی دے جھرنیاں نو تے بند نہ کر سکے تے بند کرنا انہاں نے مناسب بھی نہ سمجھیا, پر گیان دے دھارا جو تھوں وگدی سی انہوں بند کرن دا تہیا کر لیا. گرو تیگ بہادر صاحب جی مہاراج دے دربار دے کشمیر دے دریا کشمیر دے جھرنے فریاد لے گئے آئے. جنہ دے دل دماغ چو گیان دی گنگا نکل دی سی, نام دے جھرنے چل دے سن, وچار دے چشمے وگدے سن, اس سارے چشمے اس سارے جھرنے اج دربار دے آنندپور صاحب آ کے حاضر ہوئے نے, بینتی کردے نے جودڑی کردے نے, گرو مہاراج رحمت کرو بخشش کرو سکھ جاواں گے. اگر اے مرو تھل دے ٹبے سڈے اگوں آ گئے ستا دے تو سکھ جاواں گے, نیستو نابود ہو جاواں گے, سڈا گمن بند ہو جائے گا تے اسی رستے چ کئیاں دی پیاس بجھاندے ہوئے جو ساگر دے چ لین ہونا اپنا لکش سمجھے اس لکش دی پورتی نہیں ہو سکے گی تے جگت دی اسی پیاس بھی نہیں بجا سکاں گے. گرو تیگ بہادر صاحب جی مہاراج لمبی سوچ دے چ پئے گئے, خاموش بھورے دے چ بیٹھ کے جو آپ یونت بناندے رہے جگت کلیان دی وہ ایک دم آپ دے سامنے آئی. آپ اجے سوچ ہی رہے سن کہ 9 سال دے بالک شری گرو گوبند سنگھ جی مہاراج نے اجے آپ گوبند رائے نے بینتی کی تھی, حضور گردیو پتا آپ کس سوچ دے چو؟ تا گرو تیگ بہادر صاحب جی مہاراج نے آکھیا, بیٹا کوئی مہان منک کوئی مہان سنت اپنی قربانی دے وے دیش دا دھرم بچ سکتا ہے, انہاں جھرنیاں دی روانی بچ سکتی ہے, انہاں دریاواں دا ویگ بچایا جا سکتا ہے. گوبند رائے ہاتھ چوڑ کے کہن لگے, مہاراج جی کسے مہان پورن پرکھ دی قربانی نال ہی یہ سب کچھ بچتا ہے تا پھر آپ تو مہان کون ہے تے آپ ہی بچاؤ. کھڑاواں پہن کے گرو تیگ بہادر صاحب جی مہاراج چل پئے, تیاگ تے ویراگ آپ دے روم روم دے بھرے ہوئے. حقیقت ہے بہت وڈی سچائی ہے کہ ویراگ تو بنا پرماتما دی پراپتی نہیں, اکال پرکھ دی پراپتی نہیں. بیراگی ہردہ کوئی محسوس کردا ہے جگت کچھ بھی نہیں ہے, اے سنسار کچھ بھی نہیں ہے. جد سنسار کچھ بھی نہیں جگت کچھ بھی نہیں وہ پھر اداس رہے گا, اپرام رہے گا. اپرامتا تے اداس ہونا دھارمک دنیا دا پہلا لکشن ہے اور شب لکشن ہے. جو جگت تو اداس نہیں ہویا اپرام نہیں ہویا وہ پرم جگت دی پراپتی دی چیشٹا بھی نہیں کرے گا. جو سنسار تو اپرام نہیں ہویا وہ نرنکار دی پراپتی دا ادم بھی نہیں کرے گا. یہ حقیقت ہے. جے دے لئی اے سنسار سب کچھ ہے اس دے لئی نرنکار سپنا ہے, تے جے دے لئی اے سنسار تچھ ماتر ہے سپنا ہے وہ دے لئی پرماتما حقیقت ہے, وہ دے لئی پرماتما سچائی ہے. دو طرح دے منک جگت وچ ملن گے, کسے لئی سنسار سپنا ہے کسے لئی نرنکار سپنا ہے, کسے لئی پدارت سپنا ہے تے کسے لئی پرماتما سپنا ہے. انج کہہ لو سنتاں لئی پدارت سپنا ہے تے عام سنساریاں لئی परमात्मा सुपना है, ते जो सुपना है उहदे नाल की जुड़ना, जो सुपना है उहदे उत्ते की माण करना। तो कईआं दी दृष्टि विच परमात्मा सुपना है ते कईआं दी दृष्टि विच पदार्थ सुपना है। ते जद पदार्थ सुपना प्रतीत दिखाई दे, जद संसार तुच्छ मात्र प्रतीत होवे, तो उदास होना लाजमी है, फिर उपराम होना लाजमी है। ਸਾਡੇ ਦੇਸ਼ ਦੇ ਸਾਧੂ ਸੰਤ ਮਹਾਤਮਾ ਕੋਸ਼ਿਸ਼ ਕਰਦੇ ਰਹੇ ਕਿ ਅੰਦਰ ਉਦਾਸੀਨਤਾ ਦਾ ਜਨਮ ਹੋਵੇ, ਬੈਰਾਗੀ ਬਿਰਤੀਆਂ ਦਾ ਜਨਮ ਹੋਵੇ, ਉਪਰਾਮਤਾ ਦਾ ਜਨਮ ਹੋਵੇ। ਕਿਸੇ ਉਜਾੜ ਵਿੱਚ ਚਲੇ ਜਾਈਏ, ਜੰਗਲ ਵਿੱਚ ਚਲੇ ਜਾਈਏ, ਜਿੱਥੇ ਕੋਈ ਮਨੁੱਖ ਨਾ ਹੋਵੇ ਗੱਲਬਾਤ ਕਰਨ ਵਾਲਾ, ਜਿੱਥੇ ਚਾਰੋਂ ਪਾਸੇ ਵਹਿਸ਼ਤ ਹੀ ਵਹਿਸ਼ਤ ਹੋਵੇ, ਤਨਹਾਈ ਹੀ ਤਨਹਾਈ ਹੋਵੇ। ਉਹ ਤਨਹਾਈ, ਉਹ ਉਜਾੜ ਮਨ ਨੂੰ ਉਪਰਾਮ ਕਰੇ, ਉਦਾਸ ਕਰੇ, ਤਾਂ ਕਿ ਨਿਰੰਕਾਰ ਦੀ ਪ੍ਰਾਪਤੀ ਅੰਦਰੋਂ ਪੈਦਾ ਹੋਵੇ, ਤਾਂ ਕਿ ਈਸ਼ਵਰ ਦੀ ਪ੍ਰਾਪਤੀ ਦੀ ਧੁਨ, ਈਸ਼ਵਰ ਪ੍ਰਾਪਤੀ ਦੀ ਲਗਨ ਅੰਦਰੋਂ ਜਨਮ ਲੈ ਸਕੇ। ਆਦਿ ਕਾਲ ਤੋਂ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੇ ਲੋਕ ਘਰ ਬਾਰ ਨੂੰ ਛੱਡ ਕੇ, ਬਾਜ਼ਾਰ ਮਹਿਲ ਮਾੜੀਆਂ ਨੂੰ ਛੱਡ ਕੇ, ਗੋਸ਼ਾ ਤਨਹਾਈ ਪਹਾੜਾਂ ਦੀਆਂ ਕੰਧਰਾਂ ਅਤੇ ਬਿਆਬਾਨ ਜੰਗਲਾਂ ਵਿੱਚ ਜਾਂਦੇ ਰਹੇ, ਮੈਜ਼ ਇਸ ਵਾਸਤੇ ਕਿ ਉਦਾਸੀਨ ਬਿਰਤੀ ਪੈਦਾ ਹੋਵੇ, ਉਪਰਾਮ ਬਿਰਤੀ ਅੰਦਰ ਉਜਾਗਰ ਹੋਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇੱਕ ਸਾਹਿਬਜ਼ਾਦੇ ਦਾ ਨਾਂ ਬਾਬਾ ਸ੍ਰੀ ਚੰਦ, ਜਿਨ੍ਹਾਂ ਨੇ ਇਸ ਦੇਸ਼ ਵਿੱਚ ਉਦਾਸੀਨ ਪਰੰਪਰਾ ਨੂੰ ਜਨਮ ਦਿੱਤਾ ਔਰ ਆਪ ਦੇ ਸਾਧੂਆਂ ਨੂੰ ਉਦਾਸੀ ਸਾਧੂ ਕਰਕੇ ਆਖਿਆ ਜਾਂਦਾ। ਔਰ ਇਹ ਉਦਾਸੀਨ ਸੰਪਰਦਾ ਅੱਜ ਵੀ ਮੌਜੂਦ ਹੈ, ਜਿਸ ਨੇ ਗੁਰਬਾਣੀ ਦਾ ਮਹਾਨ ਪ੍ਰਚਾਰ ਦੇਸ਼ ਦੇਸ਼ਾਂਤਰਾਂ ਦੇ ਵਿੱਚ ਕੀਤਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਉਜਾੜ ਵਿੱਚ ਜਾ ਕੇ, ਬਿਆਬਾਨ ਜੰਗਲ ਵਿੱਚ ਜਾ ਕੇ ਮਨ ਨੂੰ ਉਪਰਾਮ ਕਰਨਾ ਹੈ, ਉਦਾਸ ਕਰਨਾ ਹੈ, ਉਸ ਤੋਂ ਬਿਹਤਰ ਹੈ ਘਰ ਨੂੰ ਹੀ ਜੰਗਲ ਸਮਝ ਲਿਆ ਜਾਵੇ, ਘਰ ਨੂੰ ਹੀ ਉਜਾੜ ਸਮਝ ਲਿਆ ਜਾਵੇ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਏ ਉਦਾਸਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਪਰਾਮ, ਉਦਾਸ ਤੇ ਬੈਰਾਗ ਦੀ ਮੂਰਤੀ ਸਨ। ਜਗਤ ਵਿੱਚ ਕੁਛ ਵੀ ਐਸਾ ਨਹੀਂ ਕਿ ਆਪ ਨੂੰ ਖਿੱਚ ਲਵੇ, ਆਪ ਜਗਤ ਤੋਂ ਉੱਚੇ ਜੀਵਦੇ ਸਨ, ਲੇਕਿਨ ਜਗਤ ਤੋਂ ਬਿਰਤੀਆਂ ਉੱਚੀਆਂ ਹੋ ਸਕਣ, ਆਪ ਨੇ ਜੰਗਲ ਵਿੱਚ ਜਾਣਾ ਮੁਨਾਸਿਬ ਨਹੀਂ ਸਮਝਿਆ। ਆਪ ਸਾਫ਼ ਕਹਿੰਦੇ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਜੋ ਵਿਆਪਕ ਹੈ, ਉਹ ਜੋ ਸਰਵ ਵਿਆਪਕ ਹੈ, ਉਹ ਜੋ ਰੋਮ ਰੋਮ ਵਿੱਚ ਵਸਿਆ ਹੋਇਆ, ਉਹ ਤੇ ਤੇਰੇ ਕੋਲ ਹੈ, ਬਨ ਵਿੱਚ ਕਿੱਥੇ ਜਾਣਾ। ਸਰਵ ਨਿਵਾਸੀ ਤੇ ਸਦਾ ਅਲਿਪਤ, ਇਹ ਦੋ ਸ਼ਬਦ ਐਸੇ ਨੇ ਜੋ ਖੋਜ ਦੇ ਮੁਸਤਹਿਕ ਨੇ। ਜੋ ਵਿਆਪਕ ਹੈ, ਸਰਵ ਨਿਵਾਸੀ ਹੈ, ਉਹ ਅਲਿਪਤ ਕਿਸ ਤਰ੍ਹਾਂ ਰਹਿ ਸਕਦਾ ਹੈ, ਨਿਰਲੇਪ ਕੈਸੇ ਰਹਿ ਸਕਦਾ ਹੈ? ਜੋ ਸਾਰਿਆਂ ਦੇ ਵਿੱਚ ਹੈ, ਨਿਰਲੇਪ ਹੋਣਾ ਤੇ ਫਿਰ ਬਹੁਤ ਕਠਿਨ ਹੈ। ਸਰਵ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਉਹ ਮੇਰੇ ਵਿੱਚ ਹੈ ਔਰ ਨਿਰਲੇਪ ਹੈ, ਉਹ ਸਾਰਿਆਂ ਦੇ ਵਿੱਚ ਹੈ, ਉਹ ਨਿਰਲੇਪ ਹੈ। ਤੋ ਆਪਨੇ ਬੜੇ ਸੁੰਦਰ ਦੋ ਪ੍ਰਮਾਣ ਦਿੱਤੇ ਨੇ, ਪਹੁਪ ਮਦ ਜੋ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਸਰਬ ਨਿਵਾਸੀ ਤੇ ਉਹ ਐਸਾ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿੱਚ ਮਹਿਕ ਹੈ, ਸਾਰੇ ਫੁੱਲਾਂ ਦੀ ਪੱਤੀ ਪੱਤੀ ਵਿੱਚ ਸੁਗੰਧੀ ਹੈ, ਮਹਿਕ ਹੈ। ਤੇ ਜੈਸੇ ਫੁੱਲ ਦੇ ਅੰਦਰ ਮਹਿਕ ਵਿਆਪਕ ਹੈ, ਤਿਵੇਂ ਪਰਮਾਤਮਾ ਵਿਆਪਕ ਹੈ। ਪਰ ਪਰਮਾਤਮਾ ਨਿਰਲੇਪ ਕਿਸ ਤਰ੍ਹਾਂ ਹੈ? ਮੁਕਰ ਮਾਏ ਜੈਸੇ ਛਾਈ, ਜੈਸੇ ਸ਼ੀਸ਼ੇ ਵਿੱਚ ਅਕਸ, ਸ਼ੀਸ਼ੇ ਵਿੱਚ ਹੁੰਦਾ ਹੋਇਆ ਵੀ ਸ਼ੀਸ਼ੇ ਵਿੱਚ ਨਹੀਂ ਹੈ, ਨਿਰਲੇਪ ਹੈ। ਸ਼ੀਸ਼ੇ ਵਿੱਚ ਜੋ ਕੁਝ ਦਿਖਾਈ ਦੇ ਰਿਹਾ, ਅਸੀਂ ਉਹਨੂੰ ਪਕੜ ਨਹੀਂ ਸਕਦੇ, ਬੰਧਨ ਵਿੱਚ ਨਹੀਂ ਲਿਆ ਸਕਦੇ, ਕਿਉਂਕਿ ਨਿਰਲੇਪ ਹੈ। ਭਾਵੇਂ ਸ਼ੀਸ਼ੇ ਵਿੱਚ ਹੈ, ਫਿਰ ਵੀ ਸ਼ੀਸ਼ੇ ਤੋਂ ਨਿਆਰਾ ਹੈ, ਨਿਰਲੇਪ ਹੈ। ਭਾਵੇਂ ਪਰਮਾਤਮਾ ਸਾਡੇ ਵਿੱਚ ਹੈ, ਫਿਰ ਵੀ ਉਹ ਨਿਆਰਾ ਹੈ। ਅਗਰ ਵਿਆਪਕ ਹੋ ਕੇ ਉਹ ਨਿਆਰਾ ਨਾ ਹੋਵੇ, ਤਾਂ ਫਿਰ ਜਿਤਨੇ ਅਸੀਂ ਮਹਿਲੇ ਹਾਂ, ਪਰਮਾਤਮਾ ਹੁਣ ਤੱਕ ਮਹਿਲਾ ਹੋ ਗਿਆ ਹੁੰਦਾ। ਉਹ ਨਿਰਲੇਪ ਹੈ, ਇਸ ਵਾਸਤੇ ਸਾਡੇ ਅੰਦਰ ਰਹਿੰਦਾ ਹੋਇਆ ਵੀ ਉਹ ਨਿਰਮਲ ਹੈ, ਸਵੱਛ ਹੈ। ਡਾਕਟਰ ਰਵਿੰਦਰ ਨਾਥ ਟੈਗੋਰ ਨੂੰ ਇਹ ਬੋਧ ਹੋਇਆ ਉਦੋਂ ਜਦੋਂ ਆਪ ਨੇ ਦੇਖਿਆ ਕਿ ਇੱਕ ਬਹੁਤ ਵੱਡੇ ਗੰਦਗੀ ਦੇ ਢੇਰ ਨੂੰ ਸੂਰਜ ਦੀਆਂ ਕਿਰਨਾਂ ਛੂਹ ਰਹੀਆਂ ਸਨ, ਤਾਂ ਆਪ ਨੱਚ ਉੱਠੇ, ਆਖਣ ਲੱਗੇ, ਹੇ ਈਸ਼ਵਰ, ਤੇਰੇ ਨਿਰਲੇਪ ਹੋਣ ਦਾ ਬੋਧ ਮਿਲ ਗਿਆ। सूरज दियां किरणा गंदगी नूं छू रहियां ने, पर सूरज गंदा नहीं हो रहा, किरणा गंदियां नहीं हो रहियां। हे परमात्मा, तू मेरे गंदे शरीर मलमूत्र दे थैले च बैठा है, पर तू गंदा नहीं हुंदा, तू ते निर्लेप है, तू ते स्वच्छ है, तू ते निर्मल है। तू साहिब कहिंदे ने व्यापक तू ऐसे है जैसे फुल दी पत्ती पत्ती विच महक है, और निर्लेप तू ऐसा है जैसे शीशे विच अक्स पोप मद जो बास बसत है, मुखर माय जैसे छाई तैसे ही हर बसे निरंतर, कट ही खोजो पाई। साहिब गुरु तेग बहादुर साहिब जी महाराज ने आनंदपुर साहब तो गवन आरंभ किया, रोहतक, हिसार, हांसी, फिर इत्थों गवन करदे करदे आप पहुंचे ने आगरा, जिस स्थान विच आप काफी समय तक टिके उस स्थान का नाम है गुरुद्वारा माई था। बार एक चरवाहे नूं अंगूठी आपने भेंट की थी, और इस वास्ते भेंट की थी क्योंकि शाही लश्कर आप दी तलाश ते सी, ते बहुत वड्डा इनाम रखा गया सी। आपने उस चरवाहे नूं कहा, लै तू अंगूठी भी लै, ते मैनू पकड़ाण दा बहुत वड्डा इनाम भी प्राप्त कर। साहिब गुरु तेग बहादुर साहिब जी महाराज नूं गिरफ्तार किया गया, और आदि काल तो सताधारियां दी ते सतवादियां दी कदी बनी नहीं, भगतां ते संसारियां जोड़ कदे ना आया, जोड़ जुड़े नहीं। सताधारी ते सतवादियां दे टकराव आदि काल तो रहे है, राम ते रावण दा टकराव, कंस ते श्री कृष्ण दा टकराव, बाबर ते गुरु नानक दा टकराव, जहांगीर ते गुरु अर्जन देव जी महाराज दा टकराव, और वक्त दे सताधारी ते गुरु तेग बहादुर साहिब जी महाराज दा टकराव, ध्रुव दा अपनी मतरेई मां नाल टकराव, ते प्रहलाद दा हरनाकस नाल टकराव, इस गल दा सबूत है कि सताधारियां ते सतवादियां दी कदी आपस विच नहीं बने, ये दो दिशावां ही वक्-वक् ने। साहिब गुरु तेग बहादुर साहिब जी महाराज सच्चाई दे मुजस्मे सत दी मूर्ति, ते दूसरे पासे केवल सता है। सता दा मतलब है मैं दूसरे नूं जितना है, ते सत दा मतलब है मैं अपने आप नूं जितना है। हैं चाहुंदे ते दोवें ही जितना है, चाहिदा ते दोवां नूं ही कामयाबी है, सफलता जित चाहिदी है। फर्क सिर्फ इतना है, एक जगत नूं जितना चाहुंदा है, एक अपने आप नूं जितना चाहता है। एक जगत ते हुक्म करना चाहता है, एक अपने आप ते हुक्म करना चाहता है। एक जगत नूं गुलाम करना चाहता है, एक अपने मन नूं गुलाम करना चाहता है, अपने इंद्रियां नूं गुलाम करना चाहता है। लेकिन जो जगत नूं गुलाम करता है, वह किसे हद तक इंद्रियां का स्वयं गुलाम होता है, वह मन का स्वयं गुलाम होता है। इस वास्ते सारी दुनिया ते हुक्म करने वाला मनुख अपने मन ते हुक्म करना उस लई औखा हो जांदा है। ते गुरु नानक देव जी महाराज कहंदे ने, जिसदा कहना उसदा मन नहीं मनदा, उहदे इंद्रे नहीं मनदे, उहदा जगत नूं जित लैणा भी फोका है, झूठ है। दरअसल जगत दी जित ते इस ते खड़ी है, मन जीते जग जीत। मन दी जित नाल ही जगत दी जित खड़ी है। भावें मनुख बहुत कुछ काबू कर लैंदा है, लेकिन मन नूं काबू करना बहुत वड्डा कम है। ते गुरु तेग बहादुर साहिब जी महाराज दे संबंध नाल इक बार दी रचना, मन लो चे बुरियाईयां गुर शब्दी एह मन होड़ी है। देखो मनुख ने नथ पा के बैल नूं काबू कीता है, लगाम पा के घोड़े नूं काबू कीता है, अंकुश रख के हाथी नूं काबू कीता है। अजोके युग दे च रेलां मोटरां गड्डियां मनुख दे काबू दे च ने। इह ठीक है कि रेल चलदी ते इक्को ही थां तों है जिथे इंजन है, पर रोकण दा आला ते हर डब्बे च मौजूद है। जिथे खिची चेन गड्डी रुक गई, जो चल रही है उहदा काबू दे च होना बहुत लाजमी है, वरना उस तों सुख नहीं उठाया जा सकता। पर हैरानगी दी गल, हाथी घोड़े रिछ बंदर और शेर बैल और खोते इते बंदे दे काबू च, लेकिन बंदे दा मन बंदे दे काबू च नहीं है। इत्थों ही गल स्पष्ट हो गई कि मन ओही काबू करदा है जो महाबली हुंदा है, सूरमा हुंदा है। और एक वक दिशा है, एक संसार नू जितना चाहता है, एक मन नू जितना चाहता है। संसार नू जित के धन की प्राप्ति आती है, मन नू जित के परमात्मा की प्राप्ति आती है, अकाल पुरख की प्राप्ति होती है, ईश्वर की प्राप्ति होती है। तो जैसे आदि काल तो सतवादियां ते सताधारी दी नहीं बनी, गुरु तेग बहादुर साहब जी महाराज ते औरंगजेब दी भी नहीं बनी। हिंदी दे प्रसिद्ध शायर कवि भूषण ने औरंगजेब बारे जो कुछ लिखे है वो ये है। हाथ तस्बीह लिए प्रात उठे बंदगी को, आप ही कपट रूप कपट सो जप के। आगरे में जाए दारा चौक में चिनाए लियो, छतर हूं छनायो मानो मरे बूढ़े बप के। कीनो है सगोत घात सो में ना ही कहूं फेरी, फील पर तुरायो चार चुगल के गप के। भूषण भनत छर छंदी मति मंद माहा, सौ सौ चूहे खाए के बिलारी बैठी तप के। हुण तू तस्बीह लेके बैठा, हुण तू पंज वक्त दी नमाज पढ़दा, रोजे रखदा, पर वेख ते सही तू पिता नू कैद कीता है, बिरावां नू कतल कीता है, बरजाइयां नू कैद कीता है, और अगाहों चल के इसने अपने पुत्र बहादुर शाह नू भी कैद कीता। किधरे भरावां दी तरह प्यो दी तरह ये पुत्र भी वारस बनन की कोशिश ना करे। राजनीति ते स्वार्थ ते खड़ी है, ते धर्म पर स्वार्थ ते खड़ा है। धर्म दा ते मतलब है दूजियां दे हित लई सोचना, राजनीति दा मतलब है अपने हित लई सोचना। तो स्वार्थी होवेगा तो सतवादी ते सताधारी दा टकराव होया। इस टकराव दे वक्ती तौर ते हमेशा सतवादी हारदे आए ने। संसार दा इतिहास पढ़ के देखो, सत दी मूर्ति राम बन बन दियां ठोकरां खा रहे ने, पर झूठी मंत्रा ते कह कई सिंघासन ते बैठी महलां विच बैठी। सच दी मूर्ति प्रहलाद जेल दी तंग तारीख कोठड़ी दे चै, पर झूठा हरनाकश सिंघासन ते बैठा। सच ते बैराग दी मूर्ति ध्रुव जंगलां दी ठोकरां खा रहा है, साधना कर रहा है, पर झूठी मतरेई मां महलां विच बैठ के ऐश कर रही है, आराम कर रही है, सुख मान रही है। अगां चलिए देवकी ते वासुदेव जो प्रेमा भक्ति दी मूर्ति ने, वो कंस दी कैद विच ने, जेल दे अंदर ने, पर कंस सिंघासन ते बैठा है। जेल दी तंग तारी कोठड़ी दे च ही सच दी मूर्ति श्री कृष्ण दा द्वापुर दे अवतारी पुरुष दा जन्म होया है। हैरानगी दी गल जद मैं इस ढंग नाल पढ़दा कि जेल दे विच ही वक्त दे सताधारियां दी जेल दे च गुरु तेग बहादुर साहब जी महाराज ज्योति जोत समाए ने, उन्हां दा अंत होया है, ते जेल दे च ही श्री कृष्ण दा जन्म होया है। ते मैनू कहना पैंदा है सच दा जन्म होंदा है ते जेल दे छोंदा है, सच दा अंत होंदा है तो जेल दे छोंदा है। सत दी हार भी असल दे च जित है, और झूठ दी जित भी असल दे च हार है। साहिब गुरु नानक देव जी महाराज दे बोल, कूड़ ने खुट्टे नानका ओढ़ के सच रही। आप दिल्ली दे चांदनी चौंक दे शहीद की होए, समुचे देश नू चानना वंड गए। सूरबीरता दा, बहादरी दा, अणख दा, गैरत दा सुती हुई कौम नू आपने जगाया। आप दी शहादत दे नाल ही सिखी दा जो स्वरूप बनया वो केशाधारी बनया, और संत सिपाही दी शकल गुरु गोबिंद सिंह जी महाराज ने बकायदा बख्शिश कर दिती, ताके आइंदा लई इस सत ते सता इक्को ही थां ते रहे, और सतवादी सताधारियां दे हत्थों बेजार ना हुंदा रहे, औखा ना हुंदा रहे। साहिबां दा धड़ चुक के लखी शाह वणजारा लियाया, और उरने अपने पिंड दे अपने मकान दे अंदर रख के मकान नूं ही अग ला दित्ती। इस ढंग नाल उसने अपना मकान गुरु तेग बहादुर साहब जी महाराज के धड़ तो निछावर किया। उस थान ते पावन गुरुद्वारा बनया हुआ है, गुरुद्वारा रकाबगंज। शीश दा दाह संस्कार होया आनंदपुर साहब दे विच। उस थान दे उत्ते भी गुरुद्वारा बनया हुआ है जिसका नाम है गुरुद्वारा शीशगंज। तो जिथे आप की शहादत हुई उत्थे भी अस्थान बनया हुआ है चांदनी चौंक दे गुरुद्वारा शीशगंज। दरअसल जिसका खून पावन हो जाए पवित्र हो जाए, तो किसका खून पावन हो जाता है पवित्र हो जाता है, जिदे रोम रोम के अंदर परमात्मा वसया हो, ईश्वर वसया हो, अकाल पुरख वसे आवे। जैसे नामदेव जी महाराज कहते हैं, दस बै रागन मोहे बस कीने, पंचों का मिट नाओ, सत्तर दोए भरे अमृतसर, बिख को मार कढ़ाओ, पाछे बहुर ना आवन पाओ। ये जो बहत्तर मोटियां नाड़ा ने, नामदेव कहते हैं खून नहीं गर्दिश कर रहा, अमृत गर्दिश कर रहा। खून पाक हो गया, पवित्र हो गया, अमृत हो गया। एक शायर का कहना है, एक बूंद गर चाहे तो तूफान बन जाए, एक फूल गर चाहे तो गुलिस्तान बन जाए, एक खून के कतरे में वो तासीर है, एक कौम की तवारीख का अनवान बन जाए। अगर उछाल आ जाए सही किसे पाक पवित्र खून दे, तां वो कौम दा ते देश दा अदुती इतिहास बन जाता है, गैरत ते अणख बन जाता है, हिम्मत ते दलेरी बन जाता है। साहिबां दा ये पावन खून जिथे डुलिया उत्थों दी धरती इतनी पावन होई है कि लोकी श्रद्धा नाल जद मत्था टेक दें तो रसना तो निकलदा है धन गुरु तेग बहादुर साहब। धन गुरु तेग बहादुर साहब वो अस्थान अज तीर्थ है, हर राहगीर नूं अपनी तरफ खिंचदा है, प्रेरदा है, और उत्थे बैठ के मन विच त्याग दी भावना दा जन्म होंदा है, बैराग दियां भावनावां दा जन्म होंदा है। साहिब गुरु तेग बहादुर साहब जी महाराज दा चिंतन करदे आया बैराग तारी हो जांदा है, और बैराग तारी होंदिया ही हर तरह के सुख की प्राप्ति होंदी है। तदी ते वार दे अंदर बकायदा गुरु गोबिंद सिंह जी महाराज ने लिखा है, गुरु तेग बहादुर सिमरिए घर नौनिद आवे धाय। तो नौनिद की है? परमात्मा दा नाम। नौनिद अमृत प्रभ का नाम, देही में इस काबिस राम। गुरु तेग बहादुर साहब दा चिंतन नाम दा चिंतन करा देंदा है, नाम नाल जोड़ देंदा है, और जगत तो बैरागी बिरतियां दा जन्म उजागर हो जांदा है। साहिब गुरु तेग बहादुर साहब जी महाराज तन करके संसार विच लीन होए, आत्मा करके गुरु गोबिंद सिंह जी महाराज विच जा विराजमान होए, और आप दी दसवीं जोत, गुरु नानक दी दसवीं जोत गुरु गोबिंद सिंह जी महाराज होके उजागर होए, और अदुत्ती संदेश ते उपदेश आपने जगत नूं दित्ता।